1 2 3।
जी
हेलो बेटे हरुण। हाँ जी। बेटा की
हाँ
हाल
जी,
है
क्या हाल चाल
तुम्हारा?
अंकल जी आपकी?
ठीक ठाक
हाँ जी,
बेटा
मैं
जी।
ठीक हूँ।
अच्छा जी, तो
आप नहीं, आप ठीक हैं?
मैं ठीक हूँ। पहले मैनू दस दो कि उर्दू में ठीक है कि पंजाबी में ठीक है? उर्दू में ठीक है, उर्दू में कर लेते हैं या पंजाबी में कर
हाँ जी,
लेते
कोई
हैं,
बात।
जो
हाँ जी, जैसे
तुसी।
आपको।
चलो फिर पंजाबी ची कर लेने हैं।
हाँ जी, हाँ जी, पंजाबी की गल।
अच्छा चलो, ते आज जड़ी भी कोई कलाम दी गलबात करन तो पहले दुआ तुसी कर दो, ताकि खुदा दा पाक रू जड़ा एदा मुसन्नफ है, लिखारी है, वो साड़ी मदद करे। ठीक है, हालेलुया जी।
जिंदा आसमानी बाप, तेरे बेटे यीशु के नाम से हम तेरा शुक्र करते हैं, तेरी सिफारिश करते हैं, तेरी
हालेलुया।
तमजीद करते हैं, तुझे मुबारक कहते हैं। और खुदावंद, हमारा दिल तेरी शुक्रगुजारी से भरा है कि तूने आज फिर से हमें ये फजल बख्शा कि हम तेरी हजूरी में आकर तेरे कलाम की बातों को सुन सकें, समझ सकें, सीख सकें और इस पर
हालेलुया
अमल कर सकें।
हालेलुया
पाकरू आ और हम पर तेरा कब्जा हो, हमारी
हालेलुया।
सोचों पर तेरा कब्जा हो, हमारे दिलों पर तेरा कब्जा हो, ताकि जब तक हम तेरे कलाम को खुदा सीखते रहें, हमें परमेश्वर स्पिरिट ऑफ रेवल्यूशन दे, हमें इस वचन को समझने का भारी फजल अता कर,
हालेलुया
ताकि जब हम इसको सुने तो इसकी कुदरत हमारी जिंदगियों के अंदर जज्ब हो जाए, इसका
हालेलुया
मुकाशफा हमारी जिंदगियों पर खुल जाए और
हालेलुया
हम इसके वसीला से दूसरों के लिए भी बरकत का बायस बने। तेरे खादिम को तेरे हैंड ओवर करते हैं और मिन्नत करते हैं कि जब तक तेरा बंदा बोलता रहे, तेरा पाक रूह उसमें से होकर खुदा हमें टीच करे, तेरी शुक्रगुजारी करते हैं। हम
हालेलुया
सारा जलाल खुदा बाप बेटे खुदा रूह के नाम को देते हैं, यीशु मसीह नासरी के नाम से, आमीन।
आमीन आमीन हालेलुया जी। बेटा जी, आज किस बारे में बात करें? जी
हाँ जी, आज जिहड़ा है अंकल जी,
जी
असीं गल करना चाहवांगे इस चीज दे बारे,
जी
तो प्रॉफिटीज साडी जिंदगी दे विच किस तरीके नाल रिपीट हुंदियां ने।
जी प्रॉफसीज़ किस तरीके नाल साड़ी जिंदगियां च रिपीट होंदिया ने, यानी एक प्रॉफसी किसे वेले किसे गल पूरी भी हो जाती है ना, वो बाद एच फिर
जी
वो रेपुटेशन इनू कह लो दोहराई जाती है होर किसे वाकये ले भी। ठीक है, ये सवाल है ना। ते अच्छा चलो, बाइबल दे विचों इनू असी कुछ मसालां देख लैने आ। ते जिस तरीके नाल सानू सारयां नू पता है कि खुदा ने जदों, यानी खुदाए सालूस दे खिलाफ जदों शैतान ने, जिहड़ा कि किसे दौर विच एक मुकर्रब फरिश्ता भी सी ते एक ममसूक रोबी का भी जिक्र हैगा ना, हिजकीएल 28:13-14 च कि तू ममसूक रोबी था, है ना। सो किस
जी
तरीके नाल जदों उन्हें अपने एक तिहाई फरिश्ते जड़े ने जड़े उन्होंने दिते गए सन, ताकि वो खुदा दे जिथे तीसरे आसमान का जिक्र है, उत्थे जिथे खुदा दा तख्त है ना, जिते
जी
सामने पहाड़ उत्ते बिल्कुल सामने वो खुदा दी प्रस्तिश करदा हुंदा सी, बहुत वड्डा प्रस्तार सी, ते एक तिहाई फरिश्तियां नालों प्रस्तिश करदा सी। ठीक है, लेकिन बाइबल सानू दसदी है कि उहदे दिल दे विच घमंड समा गया, गरूर आ गया। ते जिहड़ा घमंड है उहदे लई बाइबल दे विच असीं मुख्तलिफ जगह देख लैंदे हाँ कि खुदा कहिंदा है कि किहदा मुकाबला मैं करांगा, मगरूर दा है बेटे
जी
नाल
हाँ जी
दोहराइया, कहिंदा पिछे हट जाओ, मगरूर दा मुकाबला मैं खुद करांगा, यानी गरूर या मगरूर जिहड़ा लफज़ नूं करैक्ट करदे जायो। ते ओ
जी
फिर
जी
जदों इहदे अंदर घमंड समा आ गया है, ते इन्हें एक तिहाई फरिश्ते नाल रला ले सन, ਜਿਹੜਾ ਜਿਨ੍ਹਾਂ ਨੇ ਖੁਦਾ ਦੇ ਖਿਲਾਫ ਬਗਾਵਤ ਕੀਤੀ, ਹੈ ਨਾ। ਔਰ ਫਿਰ ਇਹ ਇੰਜ ਸੀ ਕਿ ਇਹ ਯਸਾਇਆ 14 ਬਾਬ ਦੇ ਵਿੱਚ ਉਹਦੀ 12 ਤੋਂ 17 ਆਇਤ ਦੇ ਵਿੱਚ ਇਹਦਾ ਜ਼ਿਕਰ ਹੈ ਸ਼ੈਤਾਨ ਦਾ, ਠੀਕ ਹੈ। ਫਿਰ ਫਿਰ ਨੋਟ ਕਰ ਲੈਣਾ ਹਿਜ਼ਕੀਏਲ ਉਹਦਾ 28 ਬਾਬ ਉਹਦੀ ਅੱਗੋਂ 11 ਤੋਂ ਲੈ ਕੇ 18 ਤੱਕ 19 ਆਇਤ ਤੱਕ ਇਹਦਾ ਫਿਰ ਜ਼ਿਕਰ ਹੈ ਕਿ ਇਹਨੇ ਕੀਤਾ ਕੀ ਸੀ ਜਿਹਦੀ ਵਜ੍ਹਾ ਨਾਲ ਇਹਨੂੰ ਗੰਦਗੀ ਦੀ ਤਰ੍ਹਾਂ ਇਸ ਉਹਦੇ ਉੱਤੇ ਸੁੱਟ ਦਿੱਤਾ ਗਿਆ, ਯਾਨੀ ਇਸ ਪਲੈਨਟ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਇਹ ਵੇ ਜ਼ਮੀਨ ਉੱਤੇ, ਹੈ ਨਾ। ਅਤੇ ਇਹਦੇ ਲਈ ਅਸੀਂ ਇਹ ਥੋੜ੍ਹਾ ਜਿਹਾ ਦੇਖਾਂਗੇ ਕਿ ਇਹਦੇ ਲਈ ਇਹ ਪ੍ਰੋਫਸੀ ਜਿਹੜੀ ਹੋਈ ਹੈ ਇਹ ਹੋਈ ਸੀ ਇਹਦੇ ਲਈ, ਕਿਉਂਕਿ ਦੇਖੋ ਇਹ ਬਾਈਬਲ 'ਤੇ ਲਿਖੀ ਗਈ ਹੈ ਇਨਸਾਨ ਨੂੰ ਜਿਹੜਾ ਹੈ ਇਹਨੇ ਜਿਹੜੀ ਬਗਾਵਤ ਕੀਤੀ ਹੈ ਉਹ ਇਹਨੇ ਕੀਤੀ ਸੀ ਇਨਸਾਨ ਦੇ ਬਣਨ ਤੋਂ ਬਹੁਤ ਸਾਲ ਪਹਿਲੇ, ਠੀਕ ਹੈ। ਠੀਕ
ਜੀ,
ਇਨਸਾਨ ਦੇ ਬਣਨ ਤੋਂ ਪਹਿਲੇ ਥੋੜ੍ਹਾ ਜਿਹਾ ਜ਼ਰਾ ਇਹਨੂੰ ਅਸੀਂ ਸਮਝ ਲਈਏ, ਹੈ ਨਾ। ਅਤੇ ਉਹ ਜਨਾਬ ਇਹਨੇ ਜਿਹੜੀ ਬਗਾਵਤ ਕੀਤੀ ਇਨਸਾਨ ਦੇ ਬਣਨ ਤੋਂ ਬਹੁਤ ਸਾਲ ਪਹਿਲੇ, ਕਿਉਂਕਿ ਇਨਸਾਨ ਨੂੰ ਬਣੇ, ਆਦਮ ਨੂੰ ਬਣੇ ਤਾਂ 6000 ਸਾਲ ਹੋਏ ਨੇ, ਪਰ ਇਸ ਦੁਨੀਆ ਨੂੰ ਬਣੇ ਜਿਹਨੂੰ ਅਸੀਂ ਇਸ ਪਲੈਨਟ ਨੂੰ ਬਣੇ ਇਹ ਜਿਹਦੇ 'ਚ ਪਹਾੜ ਸਮੁੰਦਰ ਇਹ ਸਾਰਾ ਕੁਛ ਇਹਨੂੰ ਬਣੇ ਅਤੇ ਖਰਵਾਂ ਸਾਲ ਹੋ ਗਏ ਨੇ। ਕਿਉਂਕਿ ਪੈਦਾਇਸ਼ ਜਾਂ ਉਤਪੁੱਤ ਜਾਂ ਬੁੱਕ ਆਫ ਜੈਨਸਿਸ, ਹੈ ਨਾ, ਅਤੇ ਉਹਦੀ ਪਹਿਲੀ ਆਇਤ ਅਤੇ ਦੂਸਰੀ ਆਇਤ ਦੇ ਜਿਹੜੀ ਹੈ ਨਾ ਇਹ ਦੱਸਿਆ ਗਿਆ। ਅਤੇ ਪਹਿਲੀ ਆਇਤ 'ਚ ਲਿਖਿਆ ਹੈ ਕਿ ਖੁਦਾ ਨੇ, ਯਾਨੀ ਐਲੋਹੀਮ, ਐਲੋਹੀਮ ਜਿਹੜਾ ਹੈ ਨਾ ਉਹ ਜਿਹੜਾ ਹੈਗਾ ਨਾ ਉਹ ਉਹਨੂੰ ਕਹਿ ਲਓ ਕਿ ਇਹ ਜਮ੍ਹਾਂ 'ਚ ਇਸਤੇਮਾਲ ਹੁੰਦਾ ਕਿ ਖੁਦਾ ਨੂੰ ਇੱਥੇ ਐਲੋਹੀਮ ਕਿਹਾ ਗਿਆ। ਸੋ ਇਹ ਜਮ੍ਹਾਂ 'ਚ ਇਸਤੇਮਾਲ ਹੁੰਦਾ ਇੱਕ ਤੋਂ ਵੱਧ, ਠੀਕ ਹੈ। ਠੀਕ ਹੈ, ਕਿਉਂਕਿ ਜਿਹੜਾ ਬਾਈਬਲ ਦਾ ਖੁਦਾ ਵੇ ਉਹਦੇ 'ਚ ਵਾਹਦੀਅਤ ਪਾਈ ਜਾਂਦੀ ਹੈ, ਯਾਨੀ ਇੱਕ ਤੋਂ ਜ਼ਿਆਦਾ ਦੀ ਕਸਰਤ ਪਾਈ ਜਾਂਦੀ ਹੈ। ਠੀਕ ਹੈ, ਠੀਕ ਹੈ। ਅੱਛਾ, ਉਹ ਫਿਰ ਉੱਥੇ ਇਹ ਸੀ ਕਿ ਉੱਥੇ ਲਿਖਿਆ ਕਿ ਖੁਦਾ ਨੇ ਇਬਤਦਾ ਮੇਂ, ਯਾਨੀ ਬਰਾਸ਼ੀਤ ਲਫਜ਼ ਇਸਤੇਮਾਲ ਹੋਇਆ ਹੈ ਕਿ ਇਹ ਜਿਹਦਾ ਮਤਲਬ ਬਰਾਸ਼ੀਤ ਦਾ ਮਤਲਬ ਹੁੰਦਾ ਹੈ ਕਿ ਡੇਟ ਲੈਸ ਪਾਸਟ, ਜਿਹਨੂੰ ਆਪਾਂ ਕਾਊਂਟ ਹੀ ਨਹੀਂ ਕਰ ਸਕਦੇ, ਉਦੋਂ ਇੰਨੇ ਇਹ ਸਾਰਾ ਕੁਛ ਜੋ ਕੁਝ ਵੀ ਅਸੀਂ ਅੱਜ ਦੇਖ ਰਹੇ ਹਾਂ ਇਹਨੇ ਬਣਾ ਦਿੱਤਾ ਸੀ ਸਵਾਏ ਇਨਸਾਨ ਦੇ, ਆਦਮ ਦੇ। ਲੇਕਿਨ ਜਦੋਂ ਇਹਨੇ ਬਗਾਵਤ ਕੀਤੀ ਅਤੇ ਇਹ ਜਿਹੜਾ ਜੋ ਕੁਛ ਸੀ ਇਹ ਸਾਰਾ ਕੁਛ ਵੀਰਾਨ ਹੋ ਗਿਆ ਸੀ, ਠੀਕ ਹੈ। ਠੀਕ ਹੈ, ਸੋ ਚੂੰਕਿ ਇਹ ਇਹਦੇ ਬਾਰੇ 'ਚ ਦੱਸਿਆ ਗਿਆ ਕਿ ਯਸਾਇਆ ਨੇ ਵੀ, ਹਿਜ਼ਕੀਏਲ ਨੇ ਵੀ, ਤਾਂ ਖੁਦਾ ਨੇ ਦੱਸਦਾ ਗਿਆ ਆਪਣੇ ਬੰਦਿਆਂ ਨੂੰ ਕਿ ਭਾਈ ਹੋਇਆ ਕੀ ਸੀ ਪਹਿਲੇ, ਠੀਕ ਹੈ। ਅਤੇ ਅਸੀਂ ਇਹ ਦੇਖ ਰਹੇ ਹਾਂ ਕਿ ਇੱਥੇ ਪਹਿਲੇ ਤਾਂ ਇੱਕ ਗੱਲ ਕਰੋ ਕਿ ਖੁਦਾ ਜਿਹੜਾ ਨਾ ਯਰਮੀਆਂ ਨੂੰ ਵੀ ਲੈ ਗਿਆ ਪਿੱਛੇ, ਆ ਜਾ ਤੈਨੂੰ ਵੀ ਮੈਂ ਵਿਖਾ ਛੱਡਣਾ, ਠੀਕ ਹੈ। ਅਤੇ ਇੱਥੇ ਉਹਨੇ ਦੱਸਿਆ ਸੀ ਕਿ ਹੋਇਆ ਕੀ ਸੀ, ਇਹ ਸਭ ਕੁਛ ਜੋ ਹੈਗਾ ਸੀ ਇਹ ਸਭ ਠੀਕ ਚੱਲ ਰਿਹਾ ਸੀ, ਪਰ ਇਹਦੇ ਇਹਦੇ ਵਿੱਚ ਜਿਹੜੀ ਮਖਲੂਕਾਤ ਸੀ ਹੈ ਉਦੋਂ, ਉਹਨੂੰ ਕਹਿੰਦੇ ਨੇ ਰੂਹਾਨੀ ਵਜੂਦ ਰੱਖਣ ਵਾਲੀ, ਅਸੀਂ ਜਿਸਮਾਨੀ ਵਜੂਦ ਰੱਖਣ ਵਾਲੇ ਹਾਂ, ਦੋ ਹੀ ਕਿਸਮ ਦੀ ਮਖਲੂਕਾਤ ਹੈ, ਹੈ ਨਾ। ਅਤੇ ਇਹਦਾ ਮਤਲਬ ਇਹ ਕਿ ਇਹ ਰੂਹਾਨੀ ਵਜੂਦ ਰੱਖਣ ਵਾਲੀ ਇਸ ਪਲੈਨਟ 'ਚ ਜਿੱਥੇ ਇਹ ਇੱਥੇ ਇਹ ਇਹ ਜਿਹੜਾ ਜਿੱਥੇ ਜਿਹਨੂੰ ਜ਼ਮੀਨ ਕਹਿ ਲਓ, ਹੈ ਨਾ, ਜ਼ਮੀਨ ਅਰਥ ਕਹਿ ਲਓ, ਇਹ ਸਿਆਰਾ ਵੇ ਨਾ ਇਹ ਕਿਸਮ ਦਾ ਜੀ। ਅਤੇ ਉਹ ਫਿਰ ਪਹਿਲੇ ਇਹ ਵੇਖ ਲਓ ਕਿ ਇਹ ਜਿਹੜੀ ਗੱਲ ਹੁਣ ਤੱਕ ਅਸੀਂ ਕੀਤੀ ਹੈ, ਖੁਦਾ ਨੇ ਯਰਮੀਆਂ ਨੂੰ ਵੀ ਕਹਿੰਦਾ ਆ ਜਾ ਤੈਨੂੰ ਮੈਂ ਦਿਖਾ ਦੇਣਾ, ਕਿਉਂਕਿ ਇਹ ਇਨਸਾਨ ਦੇ ਬਣਨ ਤੋਂ ਬਾਅਦ ਹੀ ਬਾਈਬਲ ਲਿਖੀ ਗਈ ਹੈ ਨਾ, ਠੀਕ ਹੈ। ਅਤੇ ਜਿੰਝ ਤੁਹਾਨੂੰ ਪਤਾ ਹੈ ਕਿ ਪਹਿਲੀ 5 ਕਿਤਾਬਾਂ 'ਤੇ ਮੂਸਾ ਨੇ ਲਿਖੀਆਂ ਨੇ ਨਾ, ਪਦਾਇਸ਼, ਖਰੂਜ, ਅਦਾਰ, ਗਿਣਤੀ, ਸਤੇਸਣਾ, ਠੀਕ ਹੈ। ਸੋ ਇਹ ਹੁਣ ਵੇਖ ਲਓ ਕਿ ਖੁਦਾ ਕੀ ਕਹਿ ਰਿਹਾ ਕਿ ਸਭ ਕੁਝ ਠੀਕ ਸੀ, ਲੇਕਿਨ ਜਦੋਂ ਇਹ ਸ਼ੈਤਾਨ ਨੇ ਅਤੇ ਇਹਦੇ ਇੱਕ ਤਿਹਾਈ ਫਰਿਸ਼ਤਿਆਂ ਨੇ ਮਿਲ ਕੇ ਖੁਦਾ ਦੇ ਖਿਲਾਫ ਬਗਾਵਤ ਕਰ ਦਿੱਤੀ ਅਤੇ ਫਿਰ ਇਹ ਸਾਰਾ ਸਿਸਟਮ ਜਿਹੜਾ ਸੀ ਨਾ, ਇਹ ਸੂਰਜ ਚੰਨ ਸਿਤਾਰਿਆਂ ਇਹਨਾਂ ਆਪਣੀ ਰੋਸ਼ਨੀ ਦੇਣੀ ਬੰਦ ਕਰ ਦਿੱਤੀ। ਅਤੇ ਜੋ ਕੁਝ ਅਸੀਂ ਪੈਦਾਇਸ਼ ਪਹਿਲੇ ਬਾਬ ਦੇ ਵਿੱਚ ਪੜ੍ਹ ਰਹੇ ਹਾਂ ਕਿ ਜ਼ਮੀਨ ਵੀਰਾਨ ਅਤੇ ਸੁਨਸਾਨ ਥੀ, ਐਕਚੁਅਲੀ ਇੰਝੇ ਕਿ ਖੁਦਾ ਨੇ ਯਾਨੀ ਐਲੋਹੀਮ ਨੇ ਬਾਪ ਬੇਟਾ ਰੂਲ ਕੁਦਸ ਨੇ ਇਬਤਦਾ ਮੇਂ ਜ਼ਮੀਨ ਔਰ ਅਸਮਾਨ ਕੋ ਪੈਦਾ ਕੀਆ, ਇਬਤਦਾ ਪਹਿਲੇ। ਹੁਣ ਪਹਿਲੀ ਅਤੇ ਦੂਸਰੀ ਆਇਤ ਦੇ ਵਿੱਚ ਕੁਛ ਹੋ ਗਿਆ ਸੀ, ਇਹ ਬਗਾਵਤ ਹੈ ਜਿਹਦੀ ਵਜ੍ਹਾ ਨਾਲ ਲਿਖਿਆ ਹੈ ਕਿ ਜ਼ਮੀਨ ਵੀਰਾਨ ਔਰ ਸੁਨਸਾਨ ਥੀ ਨਹੀਂ। ਇਹਦੇ ਲਈ ਇੱਕ ਅਬਰਾਨੀ ਲਫਜ਼ ਹੈ ਹਿਆ, ਏਚ ਏ ਵਾਈ ਏ ਏਚ, ਯਾਨੀ ਕੁਛ ਹੋ ਗਿਆ ਜਿਹਦੀ ਵਜ੍ਹਾ ਨਾਲ ਇਹ ਸਾਰੀ ਜ਼ਮੀਨ ਕੁਝ ਵੀਰਾਨ ਹੋ ਗਿਆ। ਫਿਰ ਖੁਦਾ ਇੱਥੇ ਦੁਬਾਰਾ ਉਹਨੂੰ ਬਹਾਲ ਕਰਨ ਡਿਆ। ਸੋ ਚਲੋ ਯਰਮੀਆਂ 4 ਦੇ ਵਿੱਚ ਤੁਸੀਂ, ਅੱਛਾ ਜਿੰਨੇ ਸਵਾਲ ਹੋ ਸਕਣਗੇ ਨਾ ਤਾਂ ਤੁਸੀਂ ਇਹਦੇ ਵਿੱਚ ਕਰ ਲੈਣਾ, ਲਿਖਦੇ ਜਾਣਾ। ਸੋ ਯਰਮੀਆਂ 4 ਦੀ ਇਹ ਤਮੀਦ ਬਣ ਕੇ ਅਤੇ ਫਿਰ ਅਸਲੀ ਸਵਾਲ ਵੱਲ ਅਸੀਂ ਆਉਂਦੇ ਹਾਂ। ਯਰਮੀਆਂ 4 ਦੀ 23 ਤੋਂ 26 ਆਇਤ ਤੁਸੀਂ ਪੜ੍ਹ ਦਿਓ, ਯਰਮਾਇਆ ਚੈਪਟਰ 4 ਵਰਸ 23 ਤੋਂ 26। ਜਦੋਂ ਪੜ੍ਹਨ ਲੱਗੋ ਥੋੜ੍ਹਾ ਜਿਹਾ ਰੈਫਰੈਂਸ ਦੁਬਾਰਾ ਦੁਹਰਾ ਦਿਆ ਕਰੋ ਪਲੀਜ਼
ਜੀ।
ਮੈਨੇ
ਜ਼ਮੀਨ ਪਰ ਨਜ਼ਰ ਕੀ ਔਰ ਕਿਆ ਦੇਖਤਾ ਹੂੰ ਕਿ ਵੀਰਾਨ ਔਰ ਸੁਨਸਾਨ ਹੈ, ਅਫਲਾਕ ਕੋ ਭੀ ਬੇਨੂਰ ਪਾਇਆ। ਮੈਨੇ ਪਹਾੜੋ ਪਰ ਨਿਗਾਹ ਕੀ ਔਰ ਕਿਆ ਦੇਖਤਾ ਹੂੰ ਕਿ ਵੋ ਕਾਂਪ ਗਏ ਔਰ ਸਭ ਪੀਲੇ ਮੰਤਨਜ਼ਲ ਹੋ ਗਏ। ਮੈਨੇ ਨਜ਼ਰ ਕੀ
ਜੀ ਜੀ ਜੀ
ਮੈਨੇ ਨਜ਼ਰ ਕੀ ਔਰ ਕਿਆ ਦੇਖਤਾ ਹੂੰ ਕਿ ਕੋਈ ਆਦਮੀ ਨਹੀਂ ਔਰ ਸਭ ਹਵਾਈ ਪਰਿੰਦੇ ਉੜ ਗਏ। ਮੈਨੇ ਨਜ਼ਰ ਕੀ ਔਰ ਕਿਆ ਦੇਖਤਾ ਹੂੰ ਕਿ ਜ਼ਰਖੇਜ਼ ਜ਼ਮੀਨ ਬਿਆਬਾਨ ਹੋ ਗਈ ਔਰ ਉਸਕੇ ਸਭ ਸ਼ਹਿਰ ਖੁਦਾਵੰਦ ਕੀ ਹਜ਼ੂਰੀ ਔਰ ਉਸਕੇ ਕਹਿਰ ਕੀ ਸ਼ਿੱਦਤ ਸੇ ਬਰਬਾਦ ਹੋ ਗਏ।
ਹਾਲੇਲੂਯਾ। ਸੋ ਇਹਦੇ ਵਿੱਚ ਜਿਹੜੀ 25 ਆਇਤ ਹੈ ਸਾਰਾ ਕੁਝ ਦੇਖ ਕੇ, ਯਾਨੀ ਖੁਦਾ ਦੇ ਪਾਕੀਜ਼ਾ ਗਜ਼ਬ, ਜਦੋਂ ਖੁਦਾ ਦਾ ਗਜ਼ਬ ਜਾਂ ਉਹਦਾ ਕਹਿਰ ਦੀ ਗੱਲ ਕਰਨੀ ਹੈ, ਪਾਕੀਜ਼ਾ ਲਫ਼ਜ਼ ਜ਼ਰੂਰ ਲੈਣਾ ਹੈ ਨਾ। ਅਤੇ ਖੁਦਾ ਦੇ ਪਾਕੀਜ਼ੇ ਗਜ਼ਬ ਨਾਲ ਇਹ ਸੂਰਜ ਚੰਨ ਸਿਤਾਰਿਆਂ ਨੇ ਆਪਣੀ ਰੋਸ਼ਨੀ ਦੇਣੀ ਬੰਦ ਕਰ ਦਿੱਤੀ। ਨਾਲ ਹੀ ਇੱਥੇ ਇੱਕ ਗੱਲ ਕਲੀਅਰ ਕਰ ਰਿਹਾ, ਯਰਮੀਆਂ 4:25 'ਚ ਕਹਿੰਦਾ ਮੈਂ ਨਜ਼ਰ ਪਾਈ ਉਦੋਂ ਪਿੱਛੇ ਚਲਾ ਗਿਆ ਅਤੇ ਕੀ ਵੇਨਾ ਕਿ ਕੋਈ ਆਦਮੀ ਨਹੀਂ, ਕਿਉਂਕਿ ਆਦਮੀ ਨੂੰ ਬਣੇ ਤਾਂ 6000 ਸਾਲ ਹੋਏ ਨੇ ਉਸ ਤੋਂ ਪਹਿਲੇ ਦਾ, ਇਹ ਬਹੁਤ ਵਾਕਿਆ। ਅੱਛਾ, ਹੁਣ ਇੱਥੇ ਜਦੋਂ ਉਹਨੇ ਇਹ ਕੰਮ ਕੀਤਾ ਬਗਾਵਤ ਦਾ, ਅਤੇ ਤੁਸੀਂ ਜ਼ਰਾ ਕੀ ਸੀ ਯਸਾਇਆ 14 ਬਾਪ ਦੇ ਵਿੱਚ, ਕਿਉਂਕਿ ਦੇਖੋ ਸ਼ੈਤਾਨ ਦਾ ਜਿਹੜਾ ਤਖ਼ਤ ਹੈਗਾ ਸੀ, ਹੈਂ ਸ਼ੈਤਾਨ ਦਾ ਤਖ਼ਤ ਜਿਹੜਾ ਉਹ ਵੀ ਪੜ੍ਹ ਦਿਓ, ਕਿੱਥੋਂ ਉਹ ਉੱਤੇ ਆਉਂਦਾ ਸੀ, ਉੱਤੇ ਆਣ ਕੇ ਅਤੇ ਪ੍ਰਸਤਿਸ਼ ਕਰਦਾ ਸੀ, ਠੀਕ ਹੈ। ਲੇਕਿਨ ਇਸ ਪਲੈਨਟ ਦੇ ਵਿੱਚ, ਇਸ ਸਿਆਰੇ ਦੇ ਵਿੱਚ ਰੂਹਾਨੀ ਵਜੂਦ ਰੱਖਣ ਵਾਲੇ, ਯਾਨੀ ਕਿ ਉਹ ਮਖਲੂਕ ਆ ਜਿਹਨੂੰ ਅੱਖਾਂ ਨਾਲ ਨਹੀਂ ਵੇਖ ਸਕਦੇ, ਇਹ ਸਵਾਲ ਕਿਸੇ ਵੇਲੇ ਕਰਨਾ ਕਿ ਉਹ ਕੌਣ ਲੋਕ ਜਾਂ ਕਿਹੜੀ ਕਿਹੜੀ ਮਖਲੂਕਾਤ ਹੈਗੀ ਹੈ ਨਾ ਇਬਾਦਤ 'ਚ। ਸੋ ਅਸੀਂ ਇਹ ਦੇਖਦੇ ਹਾਂ ਕਿ ਇਹ ਇੱਥੇ ਯਸਾਇਆ 14 ਦੀ 12 ਆਇਤ ਤੋਂ ਤੁਸੀਂ ਕੁਝ ਪੜ੍ਹ ਦਿਓ, ਥੋੜ੍ਹੀ ਜਿਹੀ ਆਇਤਾਂ ਪੜ੍ਹ ਦਿਓ, ਚਲੋ ਪੂਰਾ ਪੜ੍ਹ ਦਿਓ, ਫਿਰ ਦੇਖਾਂਗੇ ਕਿ ਇਹ ਕਿਹੜਾ ਤਖ਼ਤ ਕਿੱਥੇ ਸੀ ਉਹਦਾ ਜਿਹਨੂੰ ਇਹ ਗਰੂਰ ਜਾਂ ਮਗਰੂਰੀ ਆਈ ਕਿ ਮੈਂ ਵੀ ਆਪਣਾ ਤਖ਼ਤ ਉੱਤੇ ਲੈ ਜਾਵਾਂ। ਕਿਉਂਕਿ ਇੱਕ ਗੱਲ ਯਾਦ ਰੱਖਿਓ ਕਿ ਜਿਹੜਾ ਮਾਈਕਲ ਹੈ ਜਾਂ ਮਿਕਾਈਲ ਹੈ, ਇਹ ਇਸਰਾਈਲ ਦਾ ਸ਼ਹਿਜ਼ਾਦਾ ਹੈ, ਇਹ ਮੁਕਰਰ ਫਰਿਸ਼ਤਾ ਹੈ, ਠੀਕ ਹੈ। ਅਤੇ ਜਿਹੜਾ ਜਿਬਰਾਈਲ ਹੈ, ਇਹ ਵੀ ਮੁਕਰਰ ਫਰਿਸ਼ਤਾ ਹੈ। ਲੇਕਿਨ ਸ਼ੈਤਾਨ ਜਿਹੜਾ ਸੀ, ਜਿਹੜਾ ਉਹ ਮੁਕਰਰ ਫਰਿਸ਼ਤਾ ਵੀ ਸੀ ਅਤੇ ਨਾਲੇ ਮਮਸੂ ਕਰੋਬੀ ਵੀ ਸੀ। ਇਸ ਲਈ ਇਹਦੇ ਕੋਲੋਂ ਇੱਕ ਸਟਾਰ ਉਦੋਂ ਨਾਲੋਂ ਇਹਦਾ ਜ਼ਿਆਦਾ ਸੀਗਾ। ਠੀਕ ਹੈ,
ਹਾਂ।
ਅਤੇ ਇੱਥੇ ਜ਼ਰਾ ਪੜ੍ਹ ਦਿਓ ਉਹਨੂੰ ਕਿ ਇਹ ਜੀ ਪਹਿਲੇ
ਯਸਾਇਆ 14 ਕਾ 12
ਹਾਂ।
ਐਸ ਸੁਬਹ ਕੇ ਰੋਸ਼ਨ ਸਿਤਾਰੇ ਤੂੰ ਕਿਉਂ ਕਰ ਆਸਮਾਨ ਪਰ ਸੇ ਗਿਰ ਪੜਾ, ਐ ਕੌਮੋਂ ਕੋ ਪਸਤ ਕਰਨੇ ਵਾਲੇ ਤੂੰ ਕਿਉਂ ਕਰ ਜ਼ਮੀਨ ਪਰ ਪਟਕਾ ਗਿਆ, ਤੂੰ ਤੋ ਆਪਣੇ ਦਿਲ ਮੇਂ ਕਹਿਤਾ ਥਾ ਮੈਂ ਆਸਮਾਨ ਪਰ ਚੜ ਜਾਊਂਗਾ, ਮੈਂ ਆਪਣੇ ਤਖ਼ਤ ਕੋ ਖੁਦਾ ਕੇ ਸਿਤਾਰੋਂ ਸੇ ਵੀ ਉੱਚਾ ਕਰੂੰਗਾ, ਔਰ ਮੈਂ ਸ਼ਮਾਲੀ ਅਤਰਾਫ ਮੇਂ ਜਮਾਇਤ ਕੇ ਪਹਾੜ ਪਰ ਬੈਠੂੰਗਾ, ਮੈਂ ਬਾਦਲੋਂ ਸੇ ਵੀ ਉੱਪਰ ਚੜ ਜਾਊਂਗਾ, ਮੈਂ ਖੁਦਾ ਤਾਲਾ ਕੀ ਮਾਨਦ ਹੋਊਂਗਾ, ਲੇਕਿਨ ਤੂੰ ਤੋ ਪਾਤਾਲ ਮੇਂ ਗੜੇ ਕੀ ਟਹਿ ਮੇਂ ਉਤਾਰਾ ਜਾਏਗਾ, ਜਿਨਕੀ ਨਜ਼ਰ ਤੁਝ ਪਰ ਪੜੇਗੀ ਤੁਝੇ ਗੌਰ ਸੇ ਦੇਖ ਕਰ ਕਹੇਂਗੇ ਕਿਆ ਯੇ ਵਹੀ ਸ਼ਖਸ ਹੈ ਜਿਸਨੇ ਜ਼ਮੀਨ ਕੋ ਲਰਜ਼ਾਇਆ ਔਰ ਮਮਲਿਕਤੋਂ ਕੋ ਹਿਲਾ ਦੀਆ, ਜਿਸਨੇ ਜਹਾਨ ਕੋ ਵੀਰਾਨ ਕੀਆ ਔਰ ਉਸਕੀ ਬਸਤੀਆਂ ਉਜਾੜ ਦੀ, ਜਿਸਨੇ ਆਪਣੇ ਅਸੀਰੋਂ ਕੋ ਆਜ਼ਾਦ ਨਾ ਕੀਆ ਕਿ ਘਰ ਕੀ ਤਰਫ ਜਾਏ।
ਹਾਲੇਲੂਯਾ। ਸੋ ਇਹਦੇ ਚ ਅਸੀਂ ਦੇਖਿਆ ਹੈ ਕਿ ਆਇਤ 13 ਦੇ ਵਿੱਚ ਉਹ ਕਹਿ ਰਿਹਾ ਤੂੰ ਤੋ ਆਪਣੇ ਦਿਲ ਮੇਂ, ਤੂੰ ਆਪਣੇ ਦਿਲ ਵਿੱਚ ਕਿਹਾ ਸੀ ਕਿ ਮੈਂ ਕੀ ਸੀ ਆਪਣੇ ਸਗਾਸ਼ਣ ਨੂੰ ਤਖ਼ਤ ਨੂੰ ਖੁਦਾ ਦੇ ਸਿਤਾਰਿਆਂ ਤੋਂ ਵੀ ਉੱਚਾ ਕਰਾਂਗਾ, ਅਤੇ ਸ਼ੁਮਾਲੀ ਇਤਰਾਫ ਜਿਹੜਾ ਹੈ ਨੌਰਥ ਸਾਈਡ ਦੀ ਉੱਥੇ ਜਾ ਬੈਠਾਂਗਾ। ਸੋ ਇਹ ਉਹਦੇ ਅੰਦਰ ਉਹਨੇ ਕੀਤਾ ਕੀ ਸੀ ਕਿ ਜੋ ਜਲਾਲ ਰੂਹਾਨੀ ਵਜੂਦ ਖੁਦਾ ਦੀ ਪ੍ਰਸਤਿਸ਼ ਕਰਦੇ ਸਨ ਉਹ ਖੁਦਾ ਤੱਕ ਪਹੁੰਚਾਉਣ ਦੀ ਬਜਾਏ ਇਹਨੇ ਆਪਣੇ ਲਈ ਰੱਖ ਲਿਆ ਸੀ, ਆਹ ਸੀ ਗਰੂਰ। ਸੋ ਐਨੀਵੇ ਇਹ ਤਖ਼ਤ ਦਾ ਪਤਾ ਲੱਗ ਗਿਆ। ਹੁਣ ਇਹ ਤਖ਼ਤ ਹੈਗਾ ਕਿੱਥੇ ਸੀ ਜਿੱਦਾਂ ਉਹ ਕਹਿ ਰਿਹਾ ਸੀ ਮੈਂ ਲੈ ਜਾਵਾਂਗਾ? ਹਿਸਕੀਏਲ 28:2 ਪੜ੍ਹੋ। ਅੱਛਾ, ਇੱਕ ਗੱਲ ਯਾਦ ਰੱਖਿਓ, ਜਿੰਨੇ ਮੁਕਰਰ ਫਰਿਸ਼ਤੇ ਨੇ ਉਹ ਸ਼ਖਸ ਕਹਿਲਾਉਂਦੇ ਨੇ। 16 ਆਇਤ ਵਿੱਚ ਨਹੀਂ ਲਿਖਿਆ ਕਿ ਜਿਹਦੀ ਨਿਗਾਹ ਜਿਹਦੀ ਨਜ਼ਰ ਤੇਰੇ 'ਤੇ ਪਏਗੀ ਉਹ ਗੌਰ ਨਾਲ ਵੇਖਣਗੇ ਅਤੇ ਕਹਿਣਗੇ ਇਹ ਉਹੀ ਮਨੁੱਖ ਹੈ, ਉਹੀ ਸ਼ਖਸ ਹੈ ਜਿਹਨੇ ਹੈ ਨਹੀਂ ਉਹ ਸ਼ਖਸ ਹੈ ਜਿਹਨੇ ਇਸ ਜ਼ਮੀਨ ਨੂੰ ਵੀ ਹਿਲਾ ਦਿੱਤਾ, ਹੈ ਨਾ? ਤੋ ਸ਼ਖਸ ਲਫਜ਼ ਜਿਹੜਾ ਉਹ ਇਹਨਾਂ ਨੂੰ ਦੂਸਰੇ ਲਫਜ਼ਾਂ 'ਚ ਅਯੂਬ ਉਹਦੀ 38:7 ਆਏ ਅਤੇ ਸਿਤਾਰੇ ਵੀ ਕਿਹਾ ਗਿਆ ਹੈ, ਉਹ ਨਹੀਂ ਇੱਥੇ ਲਿਖਿਆ ਅੱਜ ਸੁਬਹਾ ਕੇ ਰੋਸ਼ਨ ਸਿਤਾਰੇ। ਸੋ ਯਾਦ ਰੱਖਿਓ ਇਹ ਸ਼ਖਸ ਵੀ ਕਹਲਾਉਂਦੇ ਨੇ, ਜਿਸ ਤਰੀਕੇ ਨਾਲ ਜਬਰਾਇਲ ਨੂੰ ਵੇਖ ਕੇ ਅਤੇ ਡੈਨੀਅਲ ਇਹਨਾਂ ਸਾਰਿਆਂ ਉਹ ਸ਼ਖਸ ਇੱਕ ਵੇਖਿਆ ਆਦਮ ਜਦ ਇੱਕ ਸ਼ਖਸ ਦੇਖਿਆ। ਸੋ ਇਹ ਜਿਹੜੇ ਮੁਕਰਰ ਫਰਿਸ਼ਤੇ ਨੇ ਇਹਨਾਂ ਨੂੰ ਸ਼ਖਸ ਕਿਹਾ ਗਿਆ, ਲੇਕਿਨ ਖੁਦਾ ਜਿਹੜੇ ਜਿਹੜੇ ਕਾਮਨ ਏਂਜਲਸ ਨੇ ਨਾ, ਆਮ ਜਿਹੜੇ ਫਰਿਸ਼ਤੇ ਨੇ, ਉਹਨਾਂ ਨੂੰ ਖੁਦਾ ਦੇ ਬੇਟੇ ਕਿਹਾ ਗਿਆ। ਠੀਕ ਹੈ
ਜੀ।
ਹਾਂ, ਇਹ ਅਯੂਬ 38 ਦੇ ਵਿੱਚ 7 ਆਏ ਤੇ ਕਿ ਜਦੋਂ ਹੈ ਜਦੋਂ ਕਿ ਜਦੋਂ ਖੁਦਾ ਦੇ ਫਰਿਸ਼ਤੇ ਜਿਹੜੇ ਨੇ ਯਾਨੀ ਸਿਤਾਰੇ ਮਿਲ ਕੇ, ਸਿਤਾਰੇ ਮੀਨ ਸੇ ਮੁਕਰਫ ਮਿਲ ਕੇ ਖੁਦਾ ਦੀ ਤਮਜੀਦ ਕਰਦੇ ਸਨ ਅਤੇ ਖੁਦਾ ਦੇ ਬੇਟੇ ਜਿਹੜੇ ਨੇ ਉਹ ਝੂਮਦੇ ਸਨ, ਯਾਨੀ ਉਹ ਫਰਿਸ਼ਤਿਆਂ ਦੀ ਗੱਲ ਹੁੰਦੀ ਹੈ। ਸੋ ਬਾਈਬਲ ਵਿੱਚ ਇਹ ਅਲੱਗ ਸਬਜੈਕਟਸ ਨੇ ਕਿ 5 ਜਗ੍ਹਾ ਖੁਦਾ ਦੇ ਬੇਟਿਆਂ ਨੂੰ ਬੇਟੇ ਜਿਹੜੇ ਨੇ ਉਹ ਫਰਿਸ਼ਤੇ ਵੀ ਉਹਨਾਂ ਨੂੰ ਕਿਹਾ ਗਿਆ। ਠੀਕ ਹੈ। ਸੋ ਐਨੀਵੇ ਹੁਣ ਇਹ ਇੱਕ ਤੁਸੀਂ ਗੱਲ ਦੇਖ ਲਈ ਹੈ। ਠੀਕ ਹੈ। ਸੋ ਇਹ ਹਿਸਕੀਏ 28:2 ਆਇਤ ਦੇਖੋ ਕੀ ਲਿਖਿਆ। ਹੁਣ ਇਹ ਤਖ਼ਤ ਦੀ ਗੱਲ ਦੇਖ ਰਹੇ ਹਾਂ ਕਿ ਇਹਦਾ ਤਖ਼ਤ ਕਿੱਥੇ ਕਿੱਥੇ
ਆਦਮ ਦਾਦ ਵਾਲੀ ਸੂਰਸਿਕ ਹੈ خداوند خدا یوں فرماتا ہے، اس لیے کہ تیرے دل میں گھمنڈ سمایا اور تو نے کہا میں خدا ہوں اور وسط بحر میں اللہ ہی تخت پر بیٹھا ہوں، اور تو نے اپنا دل اللہ کا سا بنایا ہے، اگر جا تو اللہ نہیں بلکہ انسان ہے۔
وسط بحر میں یہ تخت اتھے یہ اتھے بیٹھا سی، وہ کہندا سی ہن میں یار وسط بحر کتے وے، یہ جڑے ڈونگے بحر ہوندے نے نا، ایک سمندر ہوندا ہے بحر، وہدے نالوں بھی ڈونگے ہوندے نے، یہ وہ مقام ہے جتھے چیزاں اس تو گاں بندہ جا ہی نہیں سکدا، یا انہوں چیزاں اس ایریے وچ پھٹنیاں شروع ہو جاندیاں، اج تک کوئی نہیں اتنے پہنچیا۔ یہ جس طرح ٹائٹینک سیگا انہوں ویکھن لئی ہن وی کوئی کشتی گئی تو پھٹ گئی، تے لہٰذا یہ اس دے تھلے پھر یہ جہنم دی لوکیشن بائبل وچ دسی اتھے وے یہ عالم ارواح پتال۔ اچھا تے یہ اتھوں اپنا تخت اتے کھڑن دیا سی، گل سمجھ گئے؟ ٹھیک ہے، تو یہ ہن یہ گل تے یسایہ نو بھی خدا نے دسی ہے، یرمیہ نو بھی دسی ہے، حزقیل نو بھی دسی ہے کہ انہیں کیتا کی سی، اے انہاں دے تو پہلے دے واقعات نے، اے گندگی دیتا۔ اچھا ہن حزقیل تسی 28 کڈیا دا، اودی 16 آیت پڑھ دیو کہ اینوں اودوں سٹ دتا گیا سی ترتی اتے۔
جی، تیری سوداگری کی فروانی کے سبب سے انہوں نے تجھ میں ظلم بھی بھر دیا اور تو نے گناہ کیا، اس لیے میں نے تجھ کو خدا کے پہاڑ پر سے گندگی کی طرح پھینک دیا، اور تجھے سایہ افغان کروبی کو آتشی پتھروں کے درمیان سے فنا کر دیا۔
یہ سٹ دیتا گیا اس زمین اتے، کیونکہ یہ جڑے مقرر فرشتے نے انہاں وچوں انہوں جڑا ٹیرٹری دیتی گئی سی، علاقہ دیتا گیا سی، او سی کہ اے زمین دا سیارا، یہ دے تھلے عالم ارواد دا بھی اے شہزادہ سی گا، پر ہن جیلی شہزادہ ہے۔ ٹھیک ہے، ٹھیک ہے، تے انہوں زمین تے سٹ دیتا گیا۔ سو اصل وچ گل سوال یہ سی تہاڈا کہ اے تے خدا نے جڑی ایک گل پہلے ہوئی سیگی، نبوت سیگی، ہیں یہ واقعہ ہو چکیا ہے نا، ٹھیک ہے، ہو گیا، ہن یہ واقعہ آیا، یہ بائبل وچ یہ کدے نال جا کے تے اگے جڑدا وے، وہ اس طرح ہے کہ اے تسی لوکا 10:18 پڑھو، لوکا 10:18 اودے چ کی لکھیا ہے؟ جی
جی
جی،
لوکا 10:18 دے وچ لکھیا ہے، اس نے ان سے کہا میں شیطان کو بجلی کی طرح آسمان سے گرا ہوا دیکھ رہا تھا۔
دیکھ رہا
تھا،
ہاں ٹھیک ہے، 18 آیت، ٹھیک ہے
جی۔
یہ ہن گل تے اے وے، خداوند یسوع مسیح نو آئے 2000 سال پہلے اس دنیا دے وچ کلام تے مجسم ہویا نا، وچن دے تاری تے 2000 سال پہلے ہویا نا، جدوں یسوع ایک انسان بن کے آئے، تے او ایتھے کی گل کر رہے نے کہ میں شیطان نو ہیں بجلی دی طرح آسمان تو ڈگیا ہویا دیکھ رہا سا، یہ دا مطلب اے وے کہ اے اینوں اتھے گل کرن دی کی گل، اے دا کی معنی کی ہے؟ اے چیز کیونکہ افسیوں دا خط او دا 2 دی، اے افسیوں 6 او دی 12 چ کی لکھیا دا ہے، اے شیطان تے ترتی تے سٹ دتا گیا سی، ٹھیک ہے، تین ہی آسمان نے، ہے نا، تین آسمان نے، پہلا آسمان پیدائش پہلا باب ہو دی 8-9 آیت کہہ لو، اور فضا کو اس نے آسمان کا، دوسرا آسمان جڑا ہے وہ وے افسیوں 6:12 ٹھیک ہے، تیسرا آسمان جڑا ہے دوسرا کرنتھیاں 12:1-4 ویسے چوتھی آیتیں ٹھیک ہے، تیسرا آسمان جو کہ فردوس ہے پالوس رسول جدو گئے سن، ہوں یہ جدوں آسمان تو ڈیگ دیتا گیا ہے دھرتی تے سٹ دیتا گیا سی، تے جدوں انسان مطلب یہ شیطان دی گل کر رہے ہیں کہ یہ سٹ دیتا گیا سی ادوں تے اس دھرتی تے سی، یہ جدوں انسان بنیا تے پیدائش 3 باب ہوا دے وسیلے نال انہیں توکھا دے کے تے انہیں ایک ایکسیس لے لئی کہ یہ دوسرے آسمان ڈیرا لا لیا ٹھیک ہے، جتھے ڈینیل دی بھی دعا 21 دن لئی انہیں روک دیتی سی کیونکہ شیطان دے ہیڈ کوارٹر دوسرے آسمان تے نے، جتھے انہیں ڈینیل دی دعا بھی 21 دن لئی روک دیتی سی یاد ہے ٹھیک ہے سو افسیوں 6:12 لکھا ہے ہماری کشتی خون اور گوشت سے نہیں بلکہ حکومت والوں سے اختیار والوں سے اور شرارت کی ان روحانی فوجوں سے جو آسمانی مقاموں میں ہیں، یہ ہن بڑھ گیا تھا جی 2nd heaven ٹھیک ہے، لیکن انو ایک لمیٹڈ ایکسیس ہے کہ یہ خدا کو پھر جا سکتا ہے، ایوب 1:6 ایک دن خدا دے بیٹے یعنی وہ فرشتے خدا دے حضور گئے تے انہاں شیطان بھی سی تے انہاں نوں نہیں پتہ لگیا کیونکہ اے شیطان جڑا ہے گا نا یہ ایک انہوں تسی کہہ لو اے ہے گا جے نورانی فرشتے دا بھی روپ دار لیندا ہے ہیں ٹھیک ہے تے انہاں نوں نہیں سمجھ لگی تے خدا نوں سمجھ لگ گئی سی کہ اے جڑا ہے اے آیا تے اس لئی انہوں خدا دے کول پہنچن دی ایک لمیٹڈ ایکسیس ہے، وہ اس طرح ہے کہ دوسرا کرنتھیاں 11:14 لکھا ہے کہ کچھ عجب نہیں کیوں جے شیطان بھی اپنے آپ نوں نورانی فرشتے دا ہم شکل بنا لیندا ہے جدو کہ وہ ہن اور روحانی نہیں رہا ٹھیک ہے، سو کہن دا مطلب اے وے اے اسی بہت لمبی تمید ہو گئی ہے ساڈی تے مطلب اے کہن دا ہے کہ وہ ہن 2nd heaven نیچے ٹھیک ہے
جی،
تے ہن یسو کہہ رہے میں اونوں آسمان تو ڈگیا ہویا ویکھدا ساں، اے جڑا معاملہ ہے کہ ہن وہ جدوں کہ مکاشفا دی کتاب کھول لو ਉਹਦੇ ਵਿੱਚ ਤੁਸੀਂ ਚਲੇ ਜਾਓ ਮੁਕਾਸ਼ਫਾ 12 ਦੀ ਕਿ ਇੱਕ ਜੰਗ ਹੋਰ ਹੋਣੀ ਹੈ ਠੀਕ ਹੈ ਔਰ ਉਹ ਜੰਗ ਹਾਲਾ ਨਹੀਂ ਹੋਣੀ ਉਹ ਜੰਗ ਆਇੰਦਾ ਦੇ ਈਵੈਂਟ ਨੇ ਔਰ ਉਹ ਮੁਕਾਸ਼ਫਾ 12 ਦੀ 7-9 ਤੱਕ ਤੁਸੀਂ ਇਹਨੂੰ ਪੜ੍ਹ ਦਿਓ ਅਤੇ ਫਿਰ ਤਿੰਨੇ ਹੈਵਨਸ ਜਿਹੜੇ ਨੇ ਤਿੰਨੇ ਆਸਮਾਨ ਜਿਹਨੂੰ ਆਕਾਸ਼ ਕਹੀਦਾ ਉਹ ਖਾਲੀ ਕਰਾ ਦਿੱਤੇ ਜਾਣਗੇ
ਜੀ
ਅਤੇ ਜਦੋਂ ਖਾਲੀ ਕਰਾਏ ਜਾਣਗੇ ਅਤੇ ਫਿਰ ਉੱਤੇ 12 ਆਇਤ ਦੇ ਵਿੱਚ ਵੇਖ ਲੈਣਾ ਚਲੋ ਇੰਝ ਕਰੋ 7-12 ਪੜ੍ਹ ਦਿਓ ਇਹਦੇ ਵਿੱਚ ਜਦੋਂ ਖਾਲੀ ਹੋ ਜਾਣਗੇ ਤਾਂ ਅਸਮਾਨ ਵਾਲੇ ਵੀ ਬੜੇ ਖੁਸ਼ ਹੋਣਗੇ ਯਾਰ ਸ਼ੁਕਰ ਹੈ ਸਾਡੀ ਜਾਨ 'ਤੇ ਛੁੱਟੀ ਹੈ ਇਹਦੇ ਕੋਲੋਂ ਬਹੁਤ ਸਵਾਲ ਬਣ ਸਕਦੇ ਨੇ ਚਲੋ ਤੁਸੀਂ ਪਹਿਲੇ ਇਹ ਪੜ੍ਹ ਦਿਓ ਹੁਣ ਯਸੂ ਇਹਦੀ ਜਿਹੜਾ ਆਲਰੇਡੀ ਇਹ ਕੰਮ ਹੋ ਗਿਆ ਹੁਣ ਇਹ ਇੱਥੇ ਜਿਹੜਾ ਲੂਕਾ 10:18 ਵਿੱਚ ਇੱਕ ਨਬੂਤ ਕਰ ਰਿਹਾ ਕਿ ਇਹ ਕੰਮ ਫਿਰ ਹੋਏਗਾ ਹੁਣ ਵੇਖੋ ਇਹ ਮਿਕਾਈ ਇੱਥੋਂ ਪੜ੍ਹ ਦਿਓ ਪਲੀਜ਼
ਹਾਂਜੀ ਮੁਕਾਸ਼ਫਾ 12:7 ਦੀ 7 ਆਇਤ ਵਿੱਚ ਲਿਖਿਆ ਫਿਰ ਆਸਮਾਨ ਪਰ ਲੜਾਈ ਹੋਈ میکائیل اور اس کے فرشتے اژدہا سے لڑنے کو نکلے اور اژدہا اور اس کے فرشتے ان سے لڑے لیکن غالب نہ آئے اور اس کے بعد آسمان پر ان کے لیے جگہ نہ رہی اور وہ بڑا اژدہا یعنی وہی پرانا سانپ جو ابلیس اور شیطان کہلاتا ہے اور سارے جہان کو گمراہ کر دیتا ہے، زمین پر گرا دیا گیا اور اس کے فرشتے بھی اس کے ساتھ گرا دیے گئے۔ پھر میں نے آسمان پر سے یہ بڑی آواز آتی سنی کہ اب ہمارے خدا کی نجات اور قدرت اور بادشاہی اور اس کے مسیح کا اختیار ظاہر ہوا، کیونکہ ہمارے بھائیوں پر الزام لگانے والا جو رات دن ہمارے خدا کے آگے ان پر الزام لگایا کرتا ہے گرا دیا گیا، اور وہ برا کے خون اور اپنی گواہی کے کلام کے باعث اس پر غالب آئے اور انہوں نے اپنی جان کو عزیز نہ سمجھا یہاں تک کہ موت بھی گوارا کی۔ پس اے آسمانوں اور ان کے رہنے والوں، خوشی مناؤ اے خشکی اور تری تم پر افسوس، کیونکہ ابلیس بڑے قہر میں تمہارے پاس اتر کر آیا ہے، اس لیے کہ جانتا ہے کہ میرا تھوڑا حصہ وقت باقی ہے۔
دیکھو یہ بھائی لفظ پرانے عہد نامے وچ کسے نوں نہیں کیا گیا، یہ نئے عہد نامے کے ایماندار ہیں۔ دسویں آیت میں لکھا ہے، وہ کہندا ہے کہ بھائیوں تے الزام لان والا جڑا رات دن خدا دے اگے، اینوں ایک لمیٹڈ ایکسیس ہے کہ ہن وی خدا دے کول ٹر جاندا ہے الزام لان لئی، لیکن پھر مڑ کے اینوں آنا پیندا ہے اپنے ہیڈ کوارٹر سیکنڈ ہیون وچ۔ ٹھیک ہے، سو اے پیشن گوئی جڑی ہے اے کدوں ہوئے گی؟ اے جدوں چر چک لیتا جائے گا تے شیطان نو مخالف مسیح ظاہر ہو جائے گا، اور او دے بعد پہلے سات سال تقریباً انہوں دیتے جان گے، تے آخری ساڑھے تین سالاں دے وچ اے آسمان خالی کرائے جان گے، اور ادھوں یہ بڑے غصے دے نال آئے گا تے ہر مجدون دی جنگ کروائے گا اور پھر تباہی پھیرے گا، جدا ذکر گاں دے ایونٹس نالے یا واقعات نالے۔ تے اس لئی یہ ایک، اور اسی طریقے نال تسی ویکھو کہ کسے دور وچ ایک ہیکل دے وچ سور دی قربانی ہوئی سی، لیکن خداوند یسوع مسیح متی 24 باب دے وچ کہندے نے کہ ہاں متی کہ جدوں تسی اس کنونی چیز نو متی 24 چ دیکھو نا، تے او دے وچ خاص لکھیا دے ہے کہ 15 آیت پڑھو کہ جدوں ہیکل بن جائے گی تے اے مخالف مسیح جڑا ہے ہاں جی اے اتھے ہیکل وچ پھر چلا جائے گا، تے ڈینیل نے بھی یہ بارے چ ایک پیشن گوئی کیتی ہے، تے اس تو پہلے بھی ایک قربانی ہیکل سور دی کسے کر دیتی سی، ٹھیک ہے، لیکن او پروفسی پھر اتھے پھر آن ڈئی ہے۔ تسی ویکھو تے صحیح، اینوں پڑھو ذرا متی 24:15۔
ہاں جی، متی 24:15 دے وچ لکھیا ہے، پس جب تم اس اجاڑنے والی مکرو چیز کو جس کا ذکر دانیل نبی کی معرفت ہوا مقدس مقام میں کھڑا ہوا دیکھو پڑھنے والا سمجھ لے۔
اچھا، ہن ڈینیل نے یہ جڑی پیشن گوئی کر دیتی ہے، ڈینیل 12 دی تسی 9 آیت تو 11 آیت 9-11 دے وچ پڑھ دیو، پھر تہاڈا 34 منٹ ہو گئے نے تے دوجی ریکارڈنگ کر لیو سوالاں دی، ہے نا، اے پڑھ دیو۔ اے دا مطلب اے اے مخالف مسیح جدوں آئے گا اور 3.5 سال بعد اس عہد نو جڑا امن دا عہد اسرائیل نال ہوئے گا توڑ کے، تے اوتھے ہیڈ کوارٹر اپنا جڑا ہے نا او ہیکلے سلیمانی چ وڑ جائے گا، تے اے او جڑی اے اینو کہہ لو مکرو چیز اجاڑنے والی مخالف مسیح نو کیا گیا، ادھر ہے سی او کی کہہ لو نو او دی قربانی ہو گئی ਸੂਰ ਦੀ ਇੱਧਰ ਹੀ ਚਲੋ ਦੇਖੋ ਜੀ।
ਹਾਂਜੀ ਦਾਨੀਅਲ 12:9 ਉਸਨੇ ਕਿਹਾ ਐ ਦਾਨੀਅਲ ਤੂੰ ਆਪਣੀ ਰਾਹ ਲੈ ਕਿਉਂਕਿ ਇਹ ਬਾਤੇ ਆਖਰੀ ਵਕਤ ਤੱਕ ਬੰਦੋ ਸਰਬੇ ਮੋਹਰ ਰਹੇਗੀ ਔਰ ਬਹੁਤ ਲੋਕ ਪਾਕ ਕੀਏ ਜਾਏਂਗੇ ਔਰ ਸਾਫ ਵਬਰਾਕ ਹੋਂਗੇ ਲੇਕਿਨ ਸਰੀਰ ਸ਼ਰਾਰਤ ਕਰਤੇ ਰਹੇਂਗੇ ਔਰ ਸਰੀਰੋਂ ਮੇ ਸੇ ਕੋਈ ਨਾ ਸਮਝੇਗਾ ਪਰ ਦਾਨਿਸ਼ਵਰ ਸਮਝੇਂਗੇ ਔਰ ਜਿਸ ਵਕਤ ਸੇ ਦਾਇਮੀ ਕੁਰਬਾਨੀ ਮਕੂਫ ਕੀ ਜਾਏਗੀ ਔਰ ਵੋ ਉਜਾੜਨੇ ਵਾਲੀ ਮਕਰੂ ਚੀਜ਼ ਨਸਬ ਕੀ ਜਾਏਗੀ 1290 ਦਿਨ ਹੋਂਗੇ ਮੁਬਾਰਕ ਹੈ ਮੁਬਾਰਕ ਹੋ
ਜੀ ਬੇਟੇ ਤੇ ਇਹ ਉਦੋਂ ਇਹ ਵੀ ਪੇਸ਼ੈਂਟ ਗੋਈ ਜਿਹੜੀ ਹੈ ਇਹ ਅੱਗੇ ਜਾ ਪੂਰੀ ਹੋ ਜਾਏਗੀ ਸੋ ਇਹ ਜਿਹੜੀ ਪੇਸ਼ੈਂਟ ਗੋਈਆਂ ਨੇ ਇਹ ਟ੍ਰਿਪਲ 2-3 ਦਫਾ ਇਹ ਰਿਪੀਟ ਵੀ ਹੋ ਜਾਂਦੀਆਂ ਨੇ ਠੀਕ ਹੈ ਸੋ ਅਗਲੀ ਰਿਕਾਰਡਿੰਗ ਕਰ ਲਓ ਜਿਹਦੇ ਵਿੱਚ ਕੋਈ ਸਵਾਲ ਇਹਦੇ ਮੁਤਲਿਕ ਜ਼ਰੂਰ ਕਰ ਲੈਣਾ ਜਾਂ ਕੋਈ ਹੋਰ ਵੀ ਅਤੇ ਕੋਸ਼ਿਸ਼ ਕੀਤੀ ਹੈ ਕਿ ਬਹੁਤ ਕੁਛ ਇਹ ਲੇਕਿਨ ਇਹਨੂੰ ਕੀਤਾ ਅਤੇ ਇਸ ਰਿਕਾਰਡਿੰਗ ਨੂੰ ਬੰਦ ਕਰ ਦਿਓ ਠੀਕ ਹੈ